ਕਹਿੰਦਾ ਮਹਾਰਾਜ ਮੈਨੂੰ ਤਾਂ ਇੱਥੇ ਹੀ ਮਾਰਨਾ ਚਾਹੁੰਦੇ ਹੋ ਤੁਸੀਂ, ਮੇਰੀ ਤਾਂ ਜਾਨ ਨਿਕਲਦੀ ਜਾਂਦੀ ਹੈ। ਮਹਾਰਾਜ ਕਹਿੰਦੇ ਚੰਗਾ ਤੈਨੂੰ ਪਾਣੀ ਪੀਣ ਤੋਂ ਅਸੀਂ ਰੋਕਦੇ, ਪਰ ਤੂੰ ਇੱਕ ਗੱਲ ਸਾਡੀ ਯਾਦ ਰੱਖੀ, ਜਲਾਲ ਵਿੱਚ ਰਹੀ। ਜਲਾਲ 'ਚ, ਜਲਾਲ ਕੀ ਹੁੰਦਾ? ਆਪਣੇ ਆਪੇ 'ਚ, ਬਾਹਰ ਨਾ ਕੱਢੀ ਸੁਰਤੀ ਨੂੰ, ਪ੍ਰਭੂ ਦੇ ਨਾਮ ਦੀ ਧੁੰਨ ਦੇ ਵਿੱਚ ਮਸਤ ਰਹੀ। ਬਾਹਰਲੀਆਂ ਚੀਜ਼ਾਂ ਐਸਾ ਨਾ ਹੋਵੇ ਕਿ ਤੈਨੂੰ ਪ੍ਰਭੂ ਨੂੰ ਭੁਲਾ ਦੇਣ। ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ, ਚੰਗਾ ਮਰਦਾਨਿਆ ਛੇਤੀ ਆ ਜਾਈ। ਕਹਿੰਦਾ ਮਹਾਰਾਜ ਮੈਂ ਤਾਂ ਬਹੁਤ ਜਲਦੀ ਆ ਜਾਵਾਂਗਾ, ਮੈਂ ਗਿਆ ਤੇ ਆਇਆ, ਬਹੁਤਾ ਚਿਰ ਨਹੀਂ ਮੈਂ ਲਾਉਂਦਾ। ਮਹਾਰਾਜ ਕਹਿੰਦੇ ਸਾਵਧਾਨ ਰਹੀ ਮਰਦਾਨਿਆ, ਐਸਾ ਨਾ ਹੋਵੇ ਤੇਰੇ ਤੇ ਕੋਈ ਜਾਦੂ ਦਾ ਅਸਰ ਪੈ ਜਾਵੇ। ਤੇ ਉਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ, ਜੋ ਜਿੱਥੇ ਤੂੰ ਜਾ ਰਿਹਾ ਹੈ ਇਹ ਸਾਰਾ ਹੀ ਨਗਰ ਜਾਦੂਗਰਾਂ ਦਾ। ਇੱਥੇ ਤੰਤਰ ਕਰਦੇ ਨੇ, ਜੰਤਰ ਕਰਦੇ ਨੇ, ਮੰਤਰ ਕਰਦੇ ਨੇ, ਜਾਦੂ ਕਰਦੇ ਨੇ, ਟੂਣਾ ਕਰਦੇ ਨੇ, ਹੋਰ ਅਨੇਕਾਂ ਤਰੀਕਾਂ ਦੇ ਨਾਲ ਜਿਹੜਾ ਵੀ ਇੱਥੇ ਚੱਲਿਆ ਜਾਂਦਾ ਉਹ ਬੰਦਾ ਵਾਪਸ ਨਹੀਂ ਆਉਂਦਾ, ਖਤਰਨਾਕ ਕੰਮ ਹੈ। ਤੇ ਤੂੰ ਜਲਾਲ ਵਿੱਚ ਨਹੀਂ, ਦੇਖੀ ਪਰਮੇਸ਼ਰ ਨੂੰ ਨਾ ਭੁੱਲੀ। ਜਦੋਂ ਮਰਦਾਨਾ ਸ਼ਹਿਰ ਦੇ ਵਿੱਚ ਵੜਦਾ ਹੈ, ਹੈਰਾਨ ਹੁੰਦਾ ਹੈ ਕਿ ਇਹ ਲੋਕ ਤਾਂ ਬੜੇ ਭਲੇ ਨੇ, ਇਸਤਰੀਆਂ ਇਸ ਥਾਂ ਦੀਆਂ ਬਹੁਤ ਚੰਗੀਆਂ ਨੇ, ਇਹ ਤਾਂ ਬੜੇ ਪਿਆਰ ਨਾਲ ਬੁਲਾਉਂਦੀਆਂ ਨੇ, ਬੜਾ ਆਦਰ ਕਰਦੀਆਂ ਨੇ, ਅਥਿਤੀ ਸੇਵਾ ਕਰਦੀਆਂ। ਚੱਲਦੇ ਚੱਲਦੇ ਇੱਕ ਵੱਡਾ ਘਰ ਦੇਖਿਆ ਜਿੱਥੇ ਰਾਗ ਦੀ ਧੁੰਨ ਹੋ ਰਹੀ ਹੈ, ਬੇਅੰਤ ਕਿਸਮ ਦੇ ਰਾਗ ਗਾਏ ਜਾ ਰਹੇ ਨੇ। ਮਰਦਾਨੇ ਦਾ ਧਿਆਨ ਪਰਮੇਸ਼ਰ ਨਾਲ ਟੁੱਟ ਕੇ ਉਹ ਰਾਗ ਦੀਆਂ ਸੁਰਾਂ 'ਚ ਚਲਿਆ ਗਿਆ ਅਤੇ ਜਾਣ ਗਿਆ ਕਿ ਗੌੜੀ ਦਾ ਆਲਾਪ ਹੋ ਰਿਹਾ ਅਤੇ ਹੁਣ ਮਾਲ ਕੌਂਸ ਦਾ ਆਲਾਪ ਹੋ ਰਿਹਾ, ਅਤੇ ਉਸ ਦੇ ਵਿੱਚ ਲੀਨ ਹੋ ਗਿਆ ਅਤੇ ਪਰਮੇਸ਼ਰ ਭੁੱਲ ਗਿਆ। ਜਦੋਂ ਇਹ ਗੱਲ ਦੇਖੀ ਉਸੇ ਵੇਲੇ ਬੀਬੀ ਨੇ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੇ ਆਏ ਹੋ, ਕੀ ਕੰਮ ਹੈ? ਕਹਿਣ ਲੱਗੇ ਅਸੀਂ ਤਾਂ ਪੰਜਾਬ ਦੇ ਵਾਸੀ ਹਾਂ ਅਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆਇਆ ਹੋਇਆ ਅਤੇ ਸੰਸਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਘੁੰਮ ਕੇ ਜੀਵਾਂ ਦਾ ਉਧਾਰ ਕਰ ਰਹੇ ਨੇ ਅਤੇ ਅਸੀਂ ਸੈਲ ਕਰਨ ਆਇਆ ਇੱਥੇ। ਕਹਿਣ ਲੱਗੀ ਸੇਵਾ ਦੱਸੋ ਕੋਈ, ਅਤੇ ਸੇਵਾ ਦੇ ਵਾਸਤੇ ਕਹਿਣ ਲੱਗਿਆ ਕਿ ਮੈਨੂੰ ਪਾਣੀ ਦੀ ਬੜੀ ਪਿਆਸ ਲੱਗੀ ਹੈ। ਕਹਿੰਦੇ ਤੁਸੀਂ ਅੰਦਰ ਨੰਗੇ ਹੋ ਅਤੇ ਪਾਣੀ ਮੈਂ ਪਿਲਾ ਦਿੰਦੀ ਹਾਂ। ਅੰਦਰ ਲੰਘ ਜਾਂਦਾ ਹੈ, ਉਹਦੀ ਮਹਿਮਾਨ ਨਵਾਜ਼ੀ 'ਚ ਭੁੱਲ ਗਿਆ। ਕੁਛ ਰਾਗ ਨੇ ਸੁਰਤ ਖੇਡ ਦਿੱਤੀ ਪਰਮੇਸ਼ੁਰ ਦੇ ਨਾਮ ਨਾਲੋਂ, ਕੁਛ ਮਹਿਮਾਨ ਨਵਾਜ਼ੀ ਚਲਿਆ ਗਿਆ, ਕੁਛ ਗੱਲਾਂ ਬਾਤਾਂ ਕਰਨ ਲੱਗ ਗਿਆ ਅਤੇ ਉਹ ਕਹਿਣ ਲੱਗੀ ਕਿ ਸਾਡੇ ਦੇਸ਼ ਦਾ ਰਿਵਾਜ ਹੈ ਕਿ ਜਦੋਂ ਕੋਈ ਅਥਿਤੀ ਆਉਂਦਾ ਤਾਂ ਅਸੀਂ ਉਹਦੇ ਹੱਥ ਵਿੱਚ ਧਾਗਾ ਬੰਨਦੇ ਹਾਂ। ਕਹਿਣ ਲੱਗਿਆ ਬੰਨ ਲਓ, ਇਹਦਾ ਕੀ ਹੈ? ਜਦੋਂ ਹੱਥ ਵਿੱਚ ਧਾਗਾ ਬੰਨੇ ਹਾਂ, ਉਸੇ ਵੇਲੇ ਮਰਦਾਨੇ ਦੀ ਜਿਹੜੀ ਸੁਰਤ ਸੀ ਉਸ ਦੀ ਕਮਾਈ ਹੋਈ ਸੁਰਤ ਦੇ ਥੱਲੇ ਆ ਗਈ। ਉਹਨੇ ਉਹਨੂੰ ਹਿਪਨੋਟਾਈਜ਼ ਕਰ ਦਿੱਤਾ, ਹਿਪਨੋਟਾਈਜ਼ ਕਰਕੇ ਗੱਲ ਕਰਨ ਲੱਗ ਗਈ। ਜਦ ਦੇਖਿਆ ਵੀ ਹੁਣ ਮੇਰਾ ਅਸਰ ਹੋ ਗਿਆ, ਕਹਿਣ ਲੱਗੀ ਤੂੰ ਕੌਣ ਹੈ, ਤੂੰ ਤ੍ਰੀਮਤ ਹੈ? ਕਹਿੰਦਾ ਹਾਂ ਮੈਂ ਤ੍ਰੀਮਤ ਹਾਂ। ਖੰਡ ਦੇ ਤੀ, ਕਹਿੰਦੀ ਆ ਖਾ ਕੇ ਦੇਖ ਤਾਂ ਕੌੜੀ ਹੈ ਨਾ ਬਹੁਤ, ਮਿਰਚਾਂ ਵਰਗੀ? ਕਹਿੰਦੀ ਹਾਂ ਕੌੜੀ ਹੈ। ਮਿਰਚਾਂ ਦੇਤੀਆਂ, ਕਹਿੰਦੀ ਆ ਖਾ ਕੇ ਦੇਖ ਕਿੰਨੀ ਮਿੱਠੀ ਹੈ, ਮਿਰਚਾਂ ਖਾਂਦਾ? ਕਹਿੰਦਾ ਇਹ ਤਾਂ ਬਹੁਤ ਸ਼ਹਿਦ ਵਰਗੀ ਮਿੱਠੀ ਹੈ। ਉਹਦੇ ਬਾਅਦ ਕਹਿਣ ਲੱਗੀ ਤੂੰ ਭੇਡੂ ਹੈ? ਕਹਿੰਦਾ ਹਾਂ ਮੈਂ ਭੇਡੂ ਹਾਂ। ਸੋ ਜਦੋਂ ਇਹ ਗੱਲ ਕਰੀ ਉਸੇ ਵੇਲੇ ਉਹਨੇ ਇੱਕ ਰੱਸੀ ਲਈ ਗਲ 'ਚ ਪਾਈ ਅਤੇ ਪਾ ਕੇ ਕੀਲੀ ਲੋਹੇ ਦੀ ਕੀਲੀ ਨਾਲ ਬੰਨਤਾ। ਆਪਣੇ ਆਪ ਨੂੰ ਦੇਖਦਾ ਮਰਦਾਨਾ ਵੀ ਆਹ ਕੀ ਹੋ ਗਿਆ, ਮੇਰੇ ਸਿਰ ਦੇ ਉੱਤੇ ਸਿੰਘ ਨਿਕਲੇ ਆਏ, ਮੇਰੇ ਪੈਰ ਕਹੇ ਜੇ ਮਾੜੇ ਹੋ ਗਏ, ਆ ਸਰੀਰ ਨੂੰ ਮੇਰੇ ਨੂੰ ਕੀ ਹੋ ਗਿਆ, ਕੁਛ ਪਤਾ ਨਹੀਂ ਲੱਗਦਾ। ਉਸ ਵੇਲੇ ਬੜਾ ਪਛਤਾਉਂਦਾ। ਮਹਾਰਾਜ ਜੀ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਮਰਦਾਨਿਆ ਇਹ ਜੰਤਰ ਮੰਤਰ ਦਾ ਜਾਲ ਨਹੀਂ ਪੈਂਦਾ ਜੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੋਵੇ, ਜਿਹੜਾ ਭੁੱਲਦਾ ਉਹਦੇ ਉੱਤੇ ਪੈਂਦਾ। ਇਸ ਤਰ੍ਹਾਂ ਨਾਲ ਫਰਮਾਨ ਕਰਿਆ। ਹਾਂ
ਮਤਰਦਾ ਜਾਲ ਨਾ ਗਈ ਪੈਂਦਾ ਜਿਨ੍ਹਾਂ ਦੇ ਜਲਦੇ
ਪਰਮੇਸ਼ਰ ਦੇ ਨਾਮ ਦੀ ਐਡੀ ਬੜੀ ਮਹਿਮਾ। ਜੰਤਰ ਮੰਤਰ ਤੰਤਰ ਤਾਂ ਇੱਕ ਪਾਸੇ ਰਹਿ ਗਿਆ। ਕਹਿੰਦੇ ਜਿਹੜਾ ਜਮਦੂਤ ਲੈਣ ਵਾਸਤੇ ਆਉਂਦਾ ਨਾ ਅੰਤ ਸਮੇਂ, ਜੇ ਕਿਤੇ ਉਹਦੇ ਮੁਖ ਤੋਂ ਵਾਹਿਗੁਰੂ ਰਾਮ ਅੱਲਾ ਪਿਆਰ ਦੇ ਨਾਲ ਨਿਕਲ ਜਾਵੇ ਤੇ ਉਹ ਜਮਦੂਤ ਜੇ ਸੁਣ ਲਵੇ, ਕਹਿੰਦੇ ਦੂਰ ਤੋਂ ਹੀ ਨੱਠ ਜਾਂਦਾ, ਨੇੜੇ ਨਹੀਂ ਆਉਂਦਾ। ਕਿੱਡੀ ਬੜੀ ਮਹਿਮਾ ਨਾਮ ਦੀ, ਜਿਸ ਨੂੰ ਅਸੀਂ ਜਾਣ ਨਹੀਂ ਸਕਦੇ। ਕਿਉਂ ਨਹੀਂ ਅਸੀਂ ਹਿਰਦੇ 'ਚ ਵਸਾਉਂਦੇ? ਜਾਂ ਤਾਂ ਗੁਰੂ ਮਹਾਰਾਜ ਦੇ ਬਚਨ ਦੇ ਉੱਤੇ ਸਾਨੂੰ ਦੀ ਸ਼ਰਧਾ ਨਹੀਂ ਹੈ, ਜਾਂ ਅਸੀਂ ਠਗਮੂਰੀ ਬੱਟੀ ਪੀਤੀ ਹੋਈ ਹੈ ਤੇ ਆਪਣੇ ਭਲੇ ਬੁਰੇ ਦੀ ਦਾ ਨਿਰਣਾ ਨਹੀਂ ਕਰ ਸਕਦੇ। ਸੋਚਰਤ ਗੁਣ ਗੋਪਾਲ ਜਸ ਦੂਰ ਤੇ ਜਾਮ ਪਾ ਕੇ, ਜਿਹੜਾ ਹਰੀ ਦਾ ਜਸ ਕਰ ਰਿਹਾ, ਹਰੀ ਦਾ ਕੀਰਤਨ ਕਰ ਰਿਹਾ, ਉਹਨੂੰ ਸੁਣਦੀ ਸਾਰ ਜਮਦੂਤ ਦੂਰ ਤੋਂ ਨੱਠ ਜਾਂਦੇ। ਇੱਕ ਮਹਾਤਮਾ ਸੀ ਬੰਗਾਲ ਦੇ, ਮਾਤਾ ਸੀ ਉਹ ਆਨੰਦਮਈ ਮਾਂ, ਇੱਕ ਸੇਠ ਦੇ ਘਰ ਬੈਠੇ ਨੇ ਬਨਾਰਸ ਵਿੱਚ। ਇੱਕ ਬੱਚਾ ਦੌੜਿਆ ਫਿਰਦਾ, ਬੱਚੇ ਦੀ ਉਮਰ ਛੋਟੀ ਹੈ, ਬੜਾ ਮਨਮੋਹਣਾ ਹੈ। ਉਹ ਮਾਤਾ ਜੀ ਉਹਦੇ ਵੱਲ ਦੇਖਣ ਲੱਗ ਗਏ, ਦੇਖਦੇ ਦੇਖਦੇ ਐਂ ਸਿਰ ਹਿਲਾਤਾ, ਦੋ ਤਿੰਨ ਵਾਰੀ ਹਿਲਾਤਾ, ਐਂ ਹੱਥ ਕਰਤਾ। ਉਹ ਜਿਹੜਾ ਪਿਤਾ ਸੀ ਉਸਦਾ, ਉਹਨੇ ਕਿਹਾ ਵੀ ਮਹਾਤਮਾ ਬਿਨਾਂ ਕਿਸੇ ਗੱਲ ਤੇ ਕੋਈ ਐਸਾ ਐਕਸ਼ਨ ਨਹੀਂ ਕਰਿਆ ਕਰਦੇ, ਮਾਤਾ ਜੀ ਨੇ ਕੀ ਸਾਨੂੰ ਸਿਗਨਲ ਦੇਤਾ? ਇਹ ਬੱਚੇ ਵੱਲ ਦੇਖ ਕੇ ਦਿੱਤਾ। ਉਸਨੇ ਉਸੇ ਵੇਲੇ ਬਚਨ ਸਵਾਲ ਲਿਆ, ਕਹਿੰਦੇ ਮਾਤਾ ਜੀ ਕੀ ਗੱਲ, ਤੁਸੀਂ ਇਸ ਬੱਚੇ ਵੱਲ ਦੇਖ ਕੇ ਇਸ ਤਰ੍ਹਾਂ ਕਿਉਂ ਕਰਿਆ? ਵਾਰ ਵਾਰ ਪੁੱਛਿਆ, ਜਦ ਵਾਰ ਵਾਰ ਪੁੱਛਿਆ, ਕਹਿਣ ਲੱਗੇ ਸ਼ੇਖ ਜੀ ਇਹ ਬੱਚੇ ਨੇ ਅੱਜ 2 ਵਜੇ ਰਾਤ ਨੂੰ ਚੜ੍ਹਾਈ ਕਰ ਜਾਣੀ ਹੈ। ਅਸੀਂ ਦੇਖਦੇ ਹਾਂ ਵੀ ਕਿੰਨਾ ਸੁੰਦਰ ਖੇਡਦਾ ਫਿਰਦਾ। ਬਈ ਥੋੜ੍ਹੀ ਦੇਰ ਤੋਂ ਬਾਅਦ ਇਸ ਘਰ ਦੇ ਅੰਦਰ ਖੁਸ਼ੀਆਂ ਗਮੀ ਗਮੀ 'ਚ ਬਦਲ ਜਾਣੀਆਂ। ਪਰਮੇਸ਼ੁਰ ਦੀ ਲੀਲਾ ਦੇਖ ਰਹੀ ਹਾਂ ਮੈਂ। ਉਸ ਵੇਲੇ ਚਰਨ ਫੜ ਲਏ ਕਿ ਮਹਾਰਾਜ ਤੁਸੀਂ ਤਾਂ ਸਮਰੱਥ ਹੋ, ਕਿਰਪਾ ਕਰੋ, ਇਹਨੂੰ ਜੀਵਨ ਦਾਨ ਦਿਓ। ਸੰਤਾਂ ਦੀ ਮਿਹਰ ਹੋ ਜਾਵੇ, ਜੀਵਨ ਦਾਨ ਮਿਲ ਜਾਂਦਾ। ਕਰੋਪੀ ਹੋ ਜਾਵੇ, ਸੰਤ ਕਾ ਨਿੰਦਕ ਅੱਧ ਬੀਜ ਤੇ ਟੁੱਟੇ, ਉਮਰ ਵਿਚਾਲੇ ਹੀ ਰਹਿ ਜਾਂਦੀ ਆ, ਅੱਧ ਵਿਚਾਲਿਆਂ ਟੁੱਟ ਕੇ ਚਲਾ ਜਾਂਦਾ। ਸੋ ਮਾਤਾ ਜੀ ਕਹਿਣ ਲੱਗੇ, ਚੰਗਾ, ਸਾਰੇ ਸਾਧੂਆਂ ਨੂੰ ਬੁਲਾਓ। ਸਾਰਿਆਂ ਨੂੰ ਬੁਲਾਇਆ, ਕਹਿਣ ਲੱਗੇ, ਦੇਖੋ ਹੁਣ ਤੋਂ ਹੀ ਪਰਮੇਸ਼ੁਰ ਦਾ ਨਾਮ ਉਚਾਰਨ ਕਰਨਾ ਸ਼ੁਰੂ ਕਰ ਦਿਓ, 2 ਵਜੇ ਜਮਦੂਤ ਆਉਣਗੇ ਇਹਨੂੰ ਲੈਣ। ਉਸ ਵੇਲੇ ਤੁਸੀਂ ਦੇਖ ਕੇ ਉੱਚੀ ਉੱਚੀ ਕਰਨ ਲੱਗ ਜਾਓ, ਅਤੇ ਜਮਦੂਤ ਜਿੱਥੇ ਪਰਮੇਸ਼ੁਰ ਦੇ ਨਾਮ ਦਾ ਉਚਾਰਨ ਹੋਵੇ ਉੱਥੇ ਖੜਦਾ ਨਹੀਂ ਹੁੰਦਾ, ਚਲਿਆ ਜਾਂਦਾ। ਸਾਧੂ ਸੀ, ਕਮਾਇਆ ਹੋਇਆ ਨਾਮ ਸੀ, ਘਰ ਬਾਰ ਛੱਡੇ ਹੋਏ ਸੀ, ਬੜੇ ਪੜ੍ਹੇ ਲਿਖੇ ਬਹੁਤ ਲਰਨਡ ਪਰਸਨ ਮਾਤਾ ਜੀ ਆਨੰਦਮਈ ਦੇ ਨਾਲ ਰਿਹਾ ਕਰਦੇ ਸੀ। ਸਾਰੇ ਸਾਵਧਾਨ ਹੋ ਗਏ, ਹਰੀ ਦੇ ਨਾਮ ਦਾ ਅਖੰਡ ਕੀਰਤਨ ਸ਼ੁਰੂ ਹੋ ਗਿਆ। ਉਹਦੇ ਬਾਅਦ ਜਦੋਂ ਅੱਧੀ ਰਾਤ ਹੋਈ, ਕਹਿਣ ਲੱਗੇ, ਸਾਧੂ ਸਾਰੇ ਉੱਠ ਕੇ ਬੈਠ ਜਾਓ, ਬਾਗ 'ਚ ਵੀ ਬਹਿ ਜਾਓ, ਅੰਦਰ ਵੀ ਬਹਿ ਜਾਓ, ਜਿੱਥੇ ਜਿੱਥੇ ਥਾਂ ਉੱਥੇ ਬੈਠ ਜਾਓ, ਅਤੇ ਬਾਕੀ ਹੈ ਬੱਚੇ ਨੂੰ ਵਿੱਚ ਪਾ ਲਓ ਅਤੇ ਪਰਮੇਸ਼ੁਰ ਦਾ ਨਾਮ ਜਪੋ, ਸਰਕਲ ਬਣਾ ਲਓ, ਜਮਦੂਤ ਨਹੀਂ ਆਏਗਾ। 2 ਵਜੇ ਜਿਸ ਮਹਾਂਪੁਰਸ਼ ਦੀ ਡਿਊਟੀ ਸੀ, ਉਹਨੇ ਮੈਨੂੰ ਦੱਸਿਆ, ਕਹਿਣ ਲੱਗੇ, ਮੇਰੀ ਡਿਊਟੀ ਸੀ, ਮੈਂ ਕੀ ਦੇਖਿਆ, ਇੱਕ ਦੋ ਬੰਦੇ ਖੜ੍ਹੇ ਇਸ਼ਾਰੇ ਕਰਦੇ ਨੇ, ਇੱਕ ਦੇ ਹੱਥ ਵਿੱਚ ਕੋਈ ਕਿਤਾਬ ਹੈ, ਉਹ ਵਾਰ ਵਾਰ ਉਂਗਲੀਆਂ ਕਰਦਾ ਵੀ ਉਹ ਪਿਆ, ਲੇਕਿਨ ਅੰਦਰ ਨਹੀਂ ਆਉਂਦਾ। ਕਹਿੰਦਾ, ਮੈਨੂੰ ਉਸ ਵੇਲੇ ਖਿਆਲ ਆਇਆ ਵੀ ਮੈਂ ਉੱਚੀ ਕਹਿੰਦਾ ਨਾਮ ਜਪਾਂ। ਕਹਿਣ ਲੱਗਿਆ, ਮੈਂ ਉੱਚੀ ਉੱਚੀ ਜਪਣ ਲੱਗ ਗਿਆ, ਸਾਰੇ ਹੀ ਸਾਧੂ ਉੱਚੀ ਉੱਚੀ ਬੋਲਣ ਲੱਗ ਗਏ ਅਤੇ ਉਹ ਦੌੜੇ ਹੀ ਜਾਂਦੇ। ਕਹਿੰਦੇ, ਹੁਣ ਉਹ ਬੱਚਾ ਬੀਏ 'ਚ ਪੜ੍ਹਦਾ, ਜਾਂ ਮੈਨੂੰ ਉਹਨੇ ਗੱਲ ਦੱਸੀ, ਅੱਜ ਤੋਂ ਕੋਈ 20-25 ਸਾਲ ਪਹਿਲਾਂ ਦੀ ਗੱਲ ਹੈ। ਸੋ ਮਹਾਰਾਜ ਕਹਿੰਦੇ ਨੇ ਕਿ ਉਚਰਤ ਗੁਣ ਗੋਪਾਲ ਜਸ ਦੂਰ ਤੇ ਜੰਮ ਪਾਗੈ, ਨੇੜੇ ਨਹੀਂ ਆਉਂਦਾ, ਦੂਰ ਤੋਂ ਨੱਠ ਜਾਂਦਾ। ਰਾਮ ਨਾਮ ਜੋ ਜਨ ਜਪੈ ਅੰਧਨ ਸੜ ਜਾਗੈ, ਤੰਤ ਮੰਤਰ ਨਾ ਜੋ ਹੋਈ, ਆ ਜਿਹੜੇ ਜੰਤਰ ਮੰਤਰ ਤੰਤਰ ਕਰਦੇ ਨੇ ਟੂਣੇ ਟਾਣੇ, ਇਹ ਪਰਮੇਸ਼ੁਰ ਦੇ ਨਾਮ ਜਪਣ ਵਾਲਿਆਂ ਦੇ ਨੇੜੇ ਵੀ ਨਹੀਂ ਲੱਗਦੇ। ਤਿਤ ਚਾਖ ਨਾ ਲੱਗੈ, ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨ ਰਾਗੈ, ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੈ। ਲੇਕਿਨ ਮਰਦਾਨੇ 'ਤੇ ਕਿਉਂ ਅਸਰ ਹੋ ਗਿਆ? ਇੱਕ ਤਾਂ ਮਹਾਰਾਜ ਜੀ ਨੇ ਕੋਈ ਕੌਤਕ ਕਰਨਾ ਸੀ, ਮਰਦਾਨਾ ਕੋਈ ਐ ਮਾੜਾ ਧੀੜਾ ਬੰਦਾ ਨਹੀਂ ਸੀ ਵੀ ਭੁੱਲ ਜਾਂਦਾ ਸੀ, ਉਹ ਤਾਂ ਮਹਾਰਾਜ ਦਾ ਹੀ ਕੌਤਕ ਸੀ ਐਸਾ, ਵੀ ਇਹ ਗੱਲ ਮਾਨਣੀ ਨਹੀਂ ਜਿੰਨਾ ਚਿਰ ਇਹ ਇਸ ਤਰ੍ਹਾਂ ਕਾਬੂ ਨਹੀਂ ਆਉਂਦਾ। ਕਿਉਂਕਿ ਸਾਰਾ ਜਿੰਨਾ ਇਤਿਹਾਸ ਹੈ ਜਨਮ ਸਾਖੀ ਦਾ, ਉਹ ਮਰਦਾਨੇ ਦੇ ਦੁਆਲੇ ਘੁੰਮਦਾ, ਭਾਈ ਵਾਲੇ ਦਾ ਤਾਂ ਕਿਤੇ ਜ਼ਿਕਰ ਨਹੀਂ ਆਉਂਦਾ। ਨਾ ਆਉਣ ਕਰਕੇ ਕਈ ਲਿਖਾਰੀਆਂ ਨੇ ਕਹਿ ਤਾਂ ਭਾਈ ਵਾਲਾ ਤਾਂ ਹੋਇਆ ਹੀ ਨਹੀਂ, ਲੇਕਿਨ ਭਾਈ ਵਾਲੇ ਨੇ ਇਹ ਸਾਰੀਆਂ ਸਾਖੀਆਂ ਗੁਰੂ ਅੰਗਦ ਸਾਹਿਬ ਨੂੰ ਲਿਖਾਈਆਂ, ਅਤੇ ਜਿਹੜੇ ਗਏ ਨੇ ਨਨਕਾਣੇ ਸਾਹਿਬ ਉਹਨਾਂ ਨੂੰ ਪਤਾ ਹੈ ਕਿ ਚੰਦਰਭਾਨ ਦਾ ਖੂਹ, ਚੰਦਰਭਾਨ ਭਾਈ ਵਾਲੇ ਦਾ ਪਿਤਾ ਸੀ, ਭਾਈ ਵਾਲੇ ਦਾ ਖੂਹ ਹੈ ਉੱਥੇ, ਅਤੇ ਗੁਰੂ ਮਹਾਰਾਜ ਦੇ ਉਹ ਨਾਲ ਰਹੇ ਨੇ। ਹੁਣ ਆ ਕੇ ਅਸੀਂ ਮੰਨਦੇ ਨਹੀਂ ਹਾਂ ਵੀ ਨਹੀਂ ਉਹ ਤਾਂ ਆਉਂਦਾ ਨਹੀਂ, ਭਾਈ ਗੁਰਦਾਸ ਜੀ ਨੇ ਨਹੀਂ ਲਿਖਿਆ, ਵੀ ਜੇ ਹੁੰਦੇ ਤਾਂ ਉਹ ਲਿਖ ਦਿੰਦਾ ਜ਼ਰੂਰ। ਸੋ ਐਸੀਆਂ ਮਨੋਕਲਪਿਤ ਬਾਤਾਂ ਨੇ। ਸੋ ਉਸ ਵੇਲੇ ਇਹ ਮਰਦਾਨਾ ਜਾਲ 'ਚ ਫਸ ਗਿਆ, ਫਸਿਆ ਹੁਣ ਬੇਬਸ ਹੋਇਆ, ਦੇਖਦਾ ਮਾਇਆ ਦਾ ਜਾਲ ਪੈ ਗਿਆ ਇਹਦੇ ਆਲੇ ਦੁਆਲੇ। ਇਸ ਤਰ੍ਹਾਂ ਪਾ ਲਓ,
ਪਿਆਰੇ ਬੇਬਸ ਹੋਇਆ ਵੇਖੇ ਫਸਿਆ ਜਾਲ ਮਾਇਆ ਆ
ਪਸਾਰ ਗਿਆ ਵੀ ਆਹ ਮੇਰੇ ਨਾਲ ਕੀ ਭਾਣਾ ਵਰਤਿਆ, ਮੈਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਜਲਾਲ ਵਿੱਚ ਨਹੀਂ, ਕਿਸੇ ਦੇ ਪਿੱਛੇ ਨਾ ਲੱਗੀ ਆ, ਮੈਂ ਰਾਗ ਦੇ ਵਿੱਚ ਕਿਉਂ ਭੁੱਲਿਆ, ਕਿਉਂ ਮੈਂ ਇਹਨਾਂ ਦੇ ਰੂਪ ਨੂੰ ਇਹਨਾਂ ਦੇ ਬੋਲੀ ਚਾਲੀ ਨੂੰ ਦੇਖ ਕੇ ਕਿਹਾ ਕਿ ਇਹ ਤਾਂ ਬੜੀਆਂ ਚੰਗੀਆਂ ਨੇ, ਬਹੁਤ ਹਮਦਰਦੀ ਕਰਨ ਵਾਲੀਆਂ ਬੀਬੀਆਂ ਨੇ, ਅਤੇ ਮੈਂ ਤਾਂ ਇਹਨਾਂ ਗੱਲਾਂ 'ਚ ਭੁੱਲ ਗਿਆ। ਮਰਦਾਨਾ ਫਿਰ ਵੀ ਸਾਡੇ ਨਾਲੋਂ ਚੰਗਾ ਸੀ, ਉਸ ਨੂੰ ਐਂ ਦਿਖਦਾ ਗਿਆ ਮੈਂ ਭੇਡੂ ਬਣਿਆ ਹੋਇਆ, ਸਾਨੂੰ ਤਾਂ ਨਹੀਂ ਦਿਖਦਾ ਵੀ ਅਸੀਂ ਕੀ ਬਣੇ ਹੋਏ ਹਾਂ। ਕਈ ਕਹਿੰਦੇ ਅਸੀਂ ਵੀ ਬਣੇ ਹੋਏ ਹਾਂ, ਮਹਾਰਾਜ ਕਹਿੰਦੇ ਹਾਂ ਗੁਰਮੰਤਰਹੀਣ ਜੋ ਪੁਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਨ, ਜਿਹਦੇ ਹਿਰਦੇ 'ਚ ਮੰਤਰ ਨਹੀਂ ਹੈ, ਗੁਰੂ ਦਾ ਮੰਤਰ ਨਹੀਂ ਕਹਿੰਦੇ, ਉਹ ਤ੍ਰਿਕਾਰਯੋਗ ਅਤੇ ਪ੍ਰਿਸ਼ਟਿਆ ਹੋਇਆ ਬੰਦਾ, ਕੂਕਰ ਹੈ, ਸ਼ੂਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਲਫ ਹੈ। ਚਾਹੇ ਆਪਣੇ ਆਪ ਨੂੰ ਕੁੱਤਾ ਦੇਖ ਲਵੇ, ਚਾਹੇ ਸੂਰ ਦੇਖ ਲਵੇ, ਚਾਹੇ ਉਹ ਸੱਪ ਦੇਖ ਲਏ, ਚਾਹੇ ਗਧਾ ਦੇਖ ਲਏ, ਚਾਹੇ ਕੌਂ ਦੇਖ ਲਏ, ਲੇਕਿਨ ਅਸੀਂ ਬੇਸੁਰਤ ਹੋਏ ਹੋਏ ਹਾਂ, ਸਾਨੂੰ ਨਹੀਂ ਪਤਾ ਵੀ ਅਸੀਂ ਕਿਹੜੇ, ਉਹਨੂੰ ਪਤਾ ਸੀ। ਸੋ ਇਤਿਹਾਸ ਵਿੱਚ ਆਉਂਦਾ ਹੈ ਕਿ ਸੋ ਸੁਨ ਪਾਨ ਪਿਆਵਨ ਕੇ ਮਿਸ ਗਰੀਬ ਮੈਂ ਤੰਤ ਕੋ ਡਾਰ ਬੰਦਾਨਾ, ਪਾਣੀ ਪੀਣ ਦੇ ਬਹਾਨੇ ਅੰਦਰ ਲੈ ਗਈ ਅਤੇ ਉਹਦੀ ਬਾਂਹ ਦੇ ਵਿੱਚ ਇੱਕ ਜਨ ਮੰਤਰਿਆ ਹੋਇਆ ਧਾਗਾ ਬੰਨ ਦਿੱਤਾ। ਇੰਡ ਕਪਾਹ ਪਲਟੀ ਨਰ ਦੇ ਇੱਕ ਰੂਪ ਭਇਓ ਮੁਖ ਬੋਲ ਤਿਆਨਾ, ਕਹਿੰਦੇ ਦੇ ਉਸੇ ਵੇਲੇ ਮੇਢੇ ਦੀ ਦਿਸਣ ਲੱਗ ਗਈ, ਬਹੁਤ ਕੁਰੂਪ ਹੋ ਗਿਆ ਅਤੇ ਮੁੱਖ ਤੋਂ ਭਿਆਂ ਭਿਆਂ ਕਰਦਾ। ਚਾਂਚਰ ਨਾਲ ਚਰਿੱਤਰੇ ਸੋ ਕਰ ਦਾਮਨ ਲੇ ਕਰ ਤਾਂ ਛਿਨ ਮਾਹੀ, ਚਲਿੱਤਰ ਦੇ ਨਾਲ ਕਾਬੂ ਕਰ ਲਿਆ ਮਰਦਾਨਾ। ਗਰੀਬ ਵਿਖੇ ਤਿੰਨ ਬਾਂਦ ਲਈ ਪੁੰਨ ਵੇਖ ਕੇ ਸੰਗ ਦੇ ਗਾਡ ਤਹਾਈ, ਕਹਿੰਦੇ ਲੋਹੇ ਦੀ ਕੀਲੀ ਦੇ ਨਾਲ ਰੱਸੀ ਪਾ ਕੇ ਗਲ ਵਿੱਚ ਬੰਨ ਦਿੱਤਾ, ਜਿਹੜੀ ਉੱਥੇ ਗੱਡ ਦਿੱਤੀ। ਆਪ ਚਲੀ ਕੱਟ ਸੀਸ ਤਰਾ ਜਲ ਲੇਵਨ ਕੋ ਉਦਪਾਨ ਜਹਾਹੀ, ਕਹਿੰਦੀ ਆਪ ਪਾਣੀ ਲੈਣ ਵਾਸਤੇ ਸਿਰ ਤੇ ਕੜਾ ਹੋ ਲੈ ਕੇ ਚੱਲ ਪਈ। ਬੈਸ ਰਹੇ ਹੋ ਬਸ ਕੋ ਨਾ ਚਲੇ ਬਸ ਦਾਮਨ ਕਹਿ ਫਸ ਡਾਂਸਨ ਵਾਹੀ, ਹੁਣ ਬੈਠਾ ਕੋਈ ਬਸ ਨਹੀਂ ਇਹਦਾ ਚੱਲਦਾ ਤੇ ਕੁਛ ਨਹੀਂ ਪਤਾ ਲੱਗਦਾ, ਫਸ ਫਾਂਸਨ ਵਾਹੀ ਫਸਿਆ ਬੈਠਾ, ਜਾਦੂ ਹੋ ਗਿਆ ਇਹਦੇ ਉੱਤੇ। ਹੁਣ ਇੱਕ ਗੱਲ ਦਾ ਧਿਆਨ ਇਹਨੂੰ ਆਉਂਦਾ, ਗੁਰੂ ਮਹਾਰਾਜ ਨਹੀਂ ਇਹਨੂੰ ਭੁੱਲੇ ਤੇ ਉਹਨਾਂ ਦੇ ਕੋਲ ਵਾਰ ਵਾਰ ਬੇਨਤੀ ਕਰਦਾ।
ਬੁਰਾ ਭਲਾ ਜੀ ਮੈਂ ਤੇਰਾ ਮੇਰੇ ਮਾਲਕਾ ਰੱਖ ਲੈ ਗਰੀਬ Thank you.
ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗੁਣ ਵੇ। ਬੇਨਤੀਆਂ ਕਰਦਾ ਸਾਕਤਾਂ ਦੇ ਕਾਬੂ ਆ ਗਿਆ। ਸਾਕਤ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਬਹੁਤ ਜ਼ਿਆਦਾ ਆਉਂਦਾ, ਵਾਰ ਵਾਰ ਆਉਂਦਾ ਸਾਕਤਾਂ ਦਾ ਜ਼ਿਕਰ, ਕਿਉਂਕਿ ਉਹ ਸ਼ਕਤੀ ਦੀ ਪੂਜਾ ਕਰਦੇ ਨੇ ਮਾੜੀਆਂ ਗੱਲਾਂ ਵਾਸਤੇ। ਦਸ ਸ਼ਕਤੀਆਂ ਨੇ ਆਮ ਤੌਰ ਤੇ, ਵੈਸੇ ਤਾਂ ਬੇਅੰਤ ਨੇ ਗਿਣਤੀ ਮਿਣਤੀ ਤੋਂ ਬਾਹਰ, ਪਰ ਆਮ ਤੌਰ ਤੇ ਦਸ ਵੱਲ ਜ਼ਿਆਦਾ ਧਿਆਨ ਦਿੰਦੇ ਨੇ। ਕਾਲੀ ਹੈ ਦੇਵੀ, ਤਾਰਾ ਦੇਵੀ ਹੈ, ਅਤੇ ਸੜੋਸੀ ਦੇਵੀ ਹੈ, ਭਵਨੇਸ਼ਰੀ ਹੈ, ਭੈਰਵੀ ਹੈ, ਛਿੰਨ ਮਸਤ ਹੈ, ਧੂਮਰਵਤੀ ਹੈ, ਬਗਲਾ ਹੈ, ਮਤੰਗੀ ਹੈ ਅਤੇ ਕਮਲਾ ਹੈ। ਇਹ ਜਿਹੜਾ ਇਲਾਕਾ ਸੀ ਆਸਾਮ ਦਾ, ਇਹ ਕਮੱਖਿਆ ਦੇਵੀ ਨੂੰ ਮੰਨਦੇ ਸੀ। ਅੱਜ ਵੀ ਮੰਦਰ ਉੱਥੇ ਹੈ ਕਮੱਖਿਆ ਦਾ, ਅਤੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਸੀ। ਮਨੁੱਖ ਦਾ ਖੂਨ ਉਹਦੇ ਜਦੋਂ ਮੰਤਰ ਸਿੱਧ ਕਰਨਾ ਹੁੰਦਾ, ਮਨੁੱਖ ਪਾਲਿਆ ਜਾਂਦਾ। ਅੰਡਰਗਰਾਊਂਡ ਬਣੇ ਹੋਏ ਸੀ ਥਾਂ, ਹੇਠਾਂ ਉੱਤਰ ਜਾਣਾ, ਗਰੀਬ ਕੋਈ ਆ ਜਾਣਾ। ਜਦੋਂ ਗੁਰੂ ਮਹਾਰਾਜ ਅਲਮੋੜੇ ਗਏ ਨੇ, ਉੱਥੇ ਮਰਦਾਨਾ ਫਸ ਗਿਆ। ਮਰਦਾਨੇ ਦੀ ਬਲੀ ਦੇਣ ਵਾਸਤੇ ਲੈ ਗਏ ਵੀ ਆਹ ਪਰਦੇਸੀ ਹੈ, ਇਹਦੀ ਬਲੀ ਦੇ ਦਿਓ। ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ, ਰਾਜਾ ਨਰ ਬਹਾਦਰ ਸੀ ਉੱਥੇ ਦਾ, ਐਸਾ ਕੌਤਕ ਦਿਖਾਇਆ ਆਪਨੇ ਕਿ ਉਹ ਦੇਵੀ ਰਾਜੇ ਨੂੰ ਮਾਰਨ ਵਾਸਤੇ ਤੁਰ ਪਈ। ਕਹਿੰਦੇ ਤੁਸੀਂ ਪਰਮੇਸ਼ਰ ਦਾ ਪਿਆਰਾ ਭਗਤ ਬੰਨਿਆ ਹੈ, ਅਤੇ ਮੈਂ ਕੀ ਜਵਾਬ ਦਊਂ, ਤੁਸੀਂ ਇਹਦੀ ਬਲੀ ਦਿੰਦੇ ਹੋ। ਅਤੇ ਉਸ ਰਾਜੇ ਨੇ ਗੁਰੂ ਨਾਨਕ ਦੇ ਚਰਨ ਫੜੇ। ਉੱਥੇ ਜਿਹੜਾ ਰਿਕਾਰਡ ਨਿਕਲਿਆ ਅਲਮੋੜੇ ਦਾ, ਕਰਨ ਲਾਲਸਾ ਨੇ ਕਢਾਇਆ ਸੀ ਜਾ ਕੇ। ਟੋਲਦੇ ਦਾ ਕੁਛ ਹੋਰ ਸੀਗੇ, ਨਾਨਕ ਮਤੇ ਦਾ ਅਤੇ ਇਹਦਾ ਜੀਠਾ ਸਾਹਿਬ ਦਾ ਨਿਕਲਿਆ, ਅਲਮੋੜੇ ਦਾ, ਬਾਗੇਸ਼ਰ ਦਾ ਨਿਕਲਿਆ। ਉੱਥੇ ਲਿਖਿਆ ਹੋਇਆ ਕਿ ਗੁਰੂ ਨਾਨਕ ਦੇ ਮੰਦਰ ਨੂੰ ਰੋਜ਼ 2.5 ਰੁਪਏ ਦੀ ਦੇਗ ਦੇਣੀ ਹੈ। ਦੇਵੀ ਦੇ ਮੰਦਰ ਨੂੰ 4 ਆਨੇ ਦੀ, ਗੋਰਖ ਦੇ ਮੰਦਰ ਨੂੰ 4 ਆਨੇ ਦੀ, ਹੋਰ ਸਾਰਿਆਂ ਨੂੰ 1 ਨੂੰ 8 ਆਨੇ ਦੀ, ਗੁਰੂ ਨਾਨਕ ਸਾਹਿਬ ਦੇ ਮੰਦਰ ਨੂੰ 2.5 ਰੁਪਏ ਦੀ। ਉਹ 2.5 ਰੁਪਇਆ ਹੁਣ ਦੇ 500-600 ਰੁਪਈਏ ਵਰਗਾ। ਸਾਰੇ ਹੀ ਸੀ, ਨੇਪਾਲ ਵਿੱਚ ਵੀ ਇਹੀ ਹਾਲ ਸੀ। ਮਹਾਰਾਜ ਜਾਂਦੇ ਹੀ ਉੱਥੇ ਸੀ ਜਿੱਥੇ ਇਹੋ ਜਿਹਾ ਹਾਲ ਸੀ, ਅਤੇ ਕਮੱਖਿਆ ਦੇਵੀ ਦੀ ਪੂਜਾ ਕਰਦੇ ਸੀ, ਬਲੀ ਦਿੰਦੇ ਸੀ। ਅਤੇ ਇਹਦੇ ਵਾਸਤੇ ਜਿਹੜਾ ਜੀਵਨ ਹੁੰਦਾ ਮੰਤਰੀਆਂ ਦਾ, ਉਹ ਪਾਮਰ ਜੀਵਨ ਹੁੰਦਾ, ਵਿਸ਼ਈ ਜੀਵਨ ਹੁੰਦਾ। ਸ਼ਰਾਬ ਪੀਣੀ, ਮਾਸ ਖਾਣਾ, ਮੈਥਨ ਕਰਨਾ, ਮਦਰਾ ਪੀਣੀ, 5 ਮਮਿਆਂ ਦਾ ਪ੍ਰਯੋਗ ਕਰਦੇ ਸੀ, ਸ਼ਕਤੀ ਦੀ ਪੂਜਾ ਕਰਦੇ ਸੀ, ਅਤੇ ਪਰਮੇਸ਼ੁਰ ਨੂੰ ਬਿਲਕੁਲ ਨਹੀਂ ਸੀ ਜਾਣਦੇ, ਅਤੇ ਪਰਮੇਸ਼ੁਰ ਦੇ ਬਾਰੇ ਬੜੀਆਂ ਮਾੜੀਆਂ ਗੱਲਾਂ ਕਹਿੰਦੇ ਸੀ, ਅਤੇ ਪਰਮੇਸ਼ੁਰ ਦੇ ਰਸ ਨੂੰ ਨਹੀਂ ਸੀ ਜਾਣਦੇ। ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ,
ਨਹੀਂ ਉਹ ਜਾਣਦਾ ਸਖਤ ਰਸ ਹਰੀ। Thank you.
ਸਾਕਤ ਨਹੀਂ ਜਾਣ ਸਕਦਾ ਕਿਉਂਕਿ ਉਹ ਕ੍ਰਸ ਦੇ ਵਿੱਚ ਪਿਆ ਹੋਇਆ, ਸ਼ਰਾਬਾਂ ਚ, ਮਾਸ ਚ, ਮੈਥਨ ਚ, ਭੋਗਾਂ ਦੇ ਅੰਦਰ। ਪਰਮੇਸ਼ਰ ਦੇ ਨਾਮ ਤੇ ਤਾਂ ਨੇੜੇ ਨਹੀਂ ਲੱਗਦਾ। ਸਾਕਤ ਹਰ ਰਾਤ ਸਾਰ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲੇ ਚੁਭੇ ਦੁੱਖ ਪਾਵੇ। ਨਤੀਜਾ ਕੀ ਹੁੰਦਾ ਹੈ? ਜਮ ਆਦ ਸਹਿਜ ਸਿਰ ਡੰਡਾ, ਜਮਾਂ ਦਾ ਡੰਡਾ ਸਿਰ ਵਿੱਚ ਪੈਂਦਾ। ਤੇ ਅੰਮ੍ਰਿਤ ਨੂੰ ਕੌੜਾ ਕਹਿੰਦਾ, ਜ਼ਹਿਰ ਨੂੰ ਮਿੱਠੀ ਕਹਿੰਦਾ।
ਅੰਮ੍ਰਿਤ ਕੌੜਾ ਕਰਕੇ ਜਾਣੇ, ਮਿੱਠੀ ਜਾਣੇ ਜ਼ਹਿਰ।
ਦਾ ਨਾਮ ਦਾ ਤਾਂ ਉਸਨੂੰ ਬਿਲਕੁਲ ਪਤਾ ਨਹੀਂ। ਨਾਮ ਦੇ ਵੇਲੇ ਤਾਂ ਜਿਵੇਂ ਬਿੱਛੂ ਡੰਗ ਮਾਰਦਾ, ਇਸ ਤਰ੍ਹਾਂ ਹੁੰਦਾ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਤ ਕੀ ਵਿਦ ਨੈਨੋ ਡਿੱਠੀ ਹੈ। ਅੱਖਾਂ ਦੇ ਨਾਲ ਅਸੀਂ ਗੱਲ ਦੇਖ ਕੇ ਤੁਹਾਨੂੰ ਕਹਿੰਦੇ ਹਾਂ ਕਿ ਕੂੜ ਕਪਟ ਅਹੰਕਾਰ ਜਨ, ਕੂੜ ਦੇ ਵਿੱਚ, ਕਪਟ ਦੇ ਵਿੱਚ, ਅਹੰਕਾਰ ਦੇ ਵਿੱਚ ਰੁੱਝਿਆ ਹੋਇਆ। ਨਾਮ ਸੁਣਤ ਜਨ ਬਿਛੂ ਡਸਨ, ਜੇ ਪਰਮੇਸ਼ਰ ਦਾ ਨਾਮ ਸੁਣ ਲਵੇ ਕੰਨਾਂ 'ਚ ਪੈ ਜੇ, ਜਿਹਾ ਜਿਹਾ ਬਿੱਛੂ ਨੇ ਡੰਗ ਮਾਰਤਾ, ਜਿਹਾ ਜਿਹਾ ਉਸਨੇ ਪਰਮੇਸ਼ਰ ਦਾ ਨਾਮ ਸੁਣਿਆ। ਕਹਿੰਦੇ ਉਲਟੀ ਬਾਤ ਕਰਦਾ, ਜੋ ਭਲਾਈ ਸੋ ਬੁਰਾ ਜਾਣ, ਨਾਮ ਸ਼ਬਦ ਦੀ ਭਲਾਈ ਕਰਦਾ, ਜੋ ਦੂਤਾਂ ਤੋਂ ਛਡਾਉਂਦਾ, ਜੰਮਣ ਮਰਨ ਦੇ ਚੱਕਰ ਜੋ ਛਡਾਉਂਦਾ। ਲੇਕਿਨ ਜੋ ਸਾਖਤ ਨਰ ਹੈ, ਜੰਤਰ ਮੰਤਰ ਦੇ ਵਿੱਚ ਪਿਆ ਹੋਇਆ,